ਤੇ ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਸਾਹਿਬ ਨੂੰ ਮਾਣੀਦਾ, ਮਨ ਨੂੰ ਅੰਦਰ ਸੱਚ ਦੇ ਸਮੁੰਦਰ ਵਿੱਚ ਇਸ਼ਨਾਨ ਕਰਾਉਣਾ ਤੇ ਉਹਦੇ ਚਰਨਾਂ ਵਿੱਚ ਰੱਖਣਾ ਮਨ ਨੂੰ, ਤੇ ਪ੍ਰਾਣਾ ਨਾਲ ਉਹਦੀ ਪੂਜਾ ਕਰਨੀ, ਇਸ ਤਰ੍ਹਾਂ ਸਾਹਿਬ ਨੂੰ ਮਾਣੀਦਾ। ਤੇ ਛੇਵੇਂ ਪ੍ਰਕਾਰ ਦੀ ਜੋ ਭਗਤੀ ਹੈ ਉਹ ਹੈ ਬੰਦਨਾ, ਪ੍ਰਣਾਮ ਨਮਸਕਾਰ ਕਰਨੀ, ਨਮਸਕਾਰ ਕਰਨੀ। ਪ੍ਰਭੂ ਜੀ, ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰੇ, ਨਮਸਕਾਰ ਡੰਡੋਤ ਬੰਦਨਾ ਅਨਕ ਵਾਰ ਜਾਉ ਬਾਰੇ। ਕਹਿੰਦੇ ਕਿ ਉਸ ਤਰ੍ਹਾਂ ਹੀ ਨਹੀਂ ਖੜੇ ਹੋ ਕੇ ਹੱਥ ਜੋੜ ਕੇ ਨਮਸਕਾਰ ਕਰਦੇ ਨੇ, ਵਾਰ ਨੇ ਜਾਣਾ ਹੈ, ਵਾਰ ਨਮਸਕਾਰ ਡੰਡੋਤ ਬੰਦਨਾ ਅਨਕ ਵਾਰ ਜਾਉ ਬਾਰੇ, ਅਨਕ ਵਾਰ ਜਾਉ ਬਾਰੇ। ਇਹ ਬੰਦਨਾ ਕਰਨੀ, ਇਸ ਤਰ੍ਹਾਂ ਉਹਨੂੰ ਨਮਸਕਾਰ ਕਰਨੇ। ਸੱਤਵੇਂ ਨੰਬਰ ਦੀ ਭਗਤੀ ਹੈ ਕਿ ਪਰਮੇਸ਼ਰ ਜੀ ਨੂੰ ਉਹਦੀ ਬੰਦਗੀ ਕਰ ਕਰਕੇ ਉਹਨੂੰ ਆਪਣਾ ਮਿੱਤਰ, ਮਿੱਤਰਤਾ ਵਾਲੀ ਫੀਲਿੰਗ, ਮਿੱਤਰਤਾ ਵਾਲਾ ਭਾਵ ਆਪਣੇ ਅੰਦਰ ਪੈਦਾ ਕਰਨਾ, ਇਹ ਬੰਦਗੀ ਕਰ ਕਰਕੇ ਹੁੰਦਾ ਹੈ ਜੀ, ਸਾਧ ਸੰਗਤ ਵਿੱਚ ਆ ਕੇ। ਅਤੇ ਪਰਮੇਸ਼ਰ ਜੀ ਨਾਲ ਵੀ ਇਸੇ ਤਰ੍ਹਾਂ ਕਰਨਾ, ਅਤੇ ਸਾਧ ਸੰਗਤ ਵਿੱਚ ਜੋ ਉਸਦੇ ਬੱਚੇ ਹਨ ਉਹਨਾਂ ਨਾਲ ਵੀ ਪ੍ਰੇਮ ਮਿੱਤਰਤਾ ਭਾਵ ਕਰਨਾ। ਤੂੰ ਮੇਰਾ ਸਖਾ, ਤੂੰ ਹੀ ਮੇਰਾ ਮੀਤ, ਤੂੰ ਮੇਰਾ ਪ੍ਰੀਤਮ, ਤੁਮ ਸੰਗ ਹੀਤ, ਹੀਤ ਆਖਦੇ ਪ੍ਰੇਮ। ਤੂੰ ਮੇਰਾ ਸਖਾ, ਤੂੰ ਹੀ ਮੇਰਾ ਮੀਤ, ਤੂੰ ਮੇਰਾ ਪ੍ਰੀਤਮ, ਤੁਮ ਸੰਗ ਹੀਤ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹ ਦਿਸ਼ਾ। ਸੱਜਣ, ਸੱਜਣ ਸੱਚਾ ਪਾਤਸ਼ਾਹ, ਸੱਜਣ ਇਹ ਨਾਮ ਜਪ ਕੇ ਫਿਰ ਆਪਣੇ ਅੰਦਰ ਪਰਮੇਸ਼ਰ ਜੀ ਇਹ ਖਿਆਲ ਪਾਉਂਦੇ ਕਿ ਮੈਂ ਤੇਰਾ ਸੱਜਣ ਹਾਂ, ਮੈਂ ਤੇਰਾ ਸੱਜਣ ਹਾਂ। ਅੱਠਵੇਂ ਨੰਬਰ ਦੀ ਭਗਤੀ ਕਿ ਦਾਸ ਭਾਵ, ਆਪਣੇ ਆਪ ਨੂੰ ਪਰਮੇਸ਼ਰ ਜੀ ਦਾ ਦਾਸ, ਸੇਵਕ, ਬਣਾਉਣਾ। ਪਰਮੇਸ਼ਰ ਜੀ ਦਾ ਵੀ ਅਤੇ ਉਹਦੇ ਉਹਦੀ ਸਾਧ ਸੰਗਤ ਦਾ ਵੀ। ਬੈ ਖਰੀਦ ਹੋਂ, ਬੈ ਖਰੀਦ ਹੋਂ ਦਾਸ ਰੋ ਤੇਰਾ, ਤੂੰ ਪਾਰੋ ਠਾਕਰ ਗੁਣੀ ਗਹਿਰ। ਬੈ ਖਰੀਦ ਹੋਂ ਦਾਸ ਰੋ ਤੇਰਾ, ਕਿ ਤੂੰ ਮੈਨੂੰ ਖਰੀਦ ਲਿਆ ਹੈ, ਤੂੰ ਮੇਰੇ 'ਤੇ ਮਿਹਰ ਕਰਕੇ ਇਸ ਪਾਸੇ ਲਿਆਉਂਦਾ ਹੈ, ਅਤੇ ਉਸ ਮਿਹਰ ਨਾਲ ਤੂੰ ਮੈਨੂੰ ਖਰੀਦ ਲਿਆ, ਤੂੰ ਮੇਰੇ 'ਤੇ ਮਿਹਰ ਕੀਤੀ, ਤੂੰ ਮੈਨੂੰ ਮਿਹਰ ਦਿੱਤੀ, ਅਤੇ ਉਹਦੇ ਬਦਲੇ ਵਿੱਚ ਮੈਂ ਤੈਨੂੰ ਆਪਣਾ ਆਪ ਦੇ ਦਿੱਤਾ, ਤੂੰ ਮੈਨੂੰ ਖਰੀਦ ਲਿਆ। ਬੈ ਖਰੀਦ ਹੋਂ ਦਾਸ ਰੋ ਤੇਰਾ, ਤੂੰ ਪਾਰੋ ਠਾਕਰ ਗੁਣੀ ਗਹਿਰਾ। ਅਤੇ ਨਾਵੇਂ ਪ੍ਰਕਾਰ ਦੀ ਭਗਤੀ ਮਹਾਰਾਜ ਜੀ ਦੱਸਦੇ ਕਿ ਆਤਮ ਸਮਰਪਣ ਕਰਨਾ, ਆਪਣੇ ਆਪ ਨੂੰ ਅਰਪਣ ਕਰਨਾ। ਜਦੋਂ ਆਪਾਂ ਅੰਮ੍ਰਿਤ ਛਕਦੇ ਹਾਂ ਤੇ ਉਦੋਂ ਮਹਾਰਾਜ ਜੀ ਅੱਗੇ ਆਤਮ ਸਮਰਪਣ ਕਰਨਾ ਪੈਂਦਾ ਹੈ, ਤਾਂ ਅੰਮ੍ਰਿਤ ਮਿਲਦਾ ਹੈ। ਤੇ ਮਹਾਰਾਜ ਜੀ ਦੱਸਦੇ ਕਿ ਆਤਮ ਸਮਰਪਣ ਕਿਸ ਤਰ੍ਹਾਂ ਕਰਨਾ। ਤੁਧ ਆਗੇ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ। ਇਹ ਜੀ ਵੀ ਤੇਰਾ ਹੈ, ਇਹ ਮੇਰਾ ਸਰੀਰ ਵੀ ਤੇਰਾ ਹੈ, ਅਤੇ ਹੋਰ ਵੀ ਜੋ ਕੁਛ ਤੂੰ ਮੈਨੂੰ ਦਿੱਤਾ ਹੈ ਉਹ ਸਭ ਕੁਛ ਤੇਰਾ ਹੈ। ਉਹਦੇ ਅੱਗੇ ਰੱਖ ਦੇਣਾ, ਉਹਦੇ ਅੱਗੇ ਉਹਨੂੰ ਸਮਰਪਣ ਕਰ ਦੇਣਾ। जो कुछ भी अपना है सने शरीर उसनु अर्पण कर देना, इसनु आत्म समर्पण के। तुद आगे अरदास हमारी जियो पिंड सब तेरा। ते फिर महाराज जी कहते मन तन अर्प राखो हर आगे सर्ब जिया के प्रतपाल। ते परमेश्वर जी नू इस तरह अपना आप समर्पण करना है ते दूसरिया नू सारे जिया नू परमेश्वर जी का स्वरूप समझना है ता कि उन्हां दे सामने भी आपां तां ही न्यो के रह सकते हैं जे उन्हां नू भी आपां परमेश्वर जी दा स्वरूप समझांगे। हन ते है ही सिर्फ परमेश्वर, सारे परमेश्वर जी दा स्वरूप हन, पर आपां नू ना दिसन करके आपां याद रखना है। दिसदा भावें नहीं है पर याद रखना है कि सारा परमेश्वर है। सारिआं नूं परमेश्वर जी दा स्वरूप समझना है ते कदी भी भुल के भी अपना कोई स्वार्थ पूरा करन लई किसे नूं वरतना नहीं। याद रखना है कि परमेश्वर है, परमेश्वर जी नूं नाल मैं धोखा करन लगा, परमेश्वर जी नाल धोखा करन लगा। परमेश्वर जी का हुक्म पछानना है, उदे हुक्म विच रहना है, उदा हुक्म मनना है। इस तरह महाराज जी संखेप जिहा मरदाना जी नूं नौ प्रकार की भगती समझाई। अपने भगतां नूं लब लब के मिलते, अपने भगतां नूं आप जाके मिलते हैं, उन्हां नूं लब लब के मिलते हैं। जिस तरह भाई लालो जी उन्हां दा भगत सी ते आप आके मिले। साधुआं नूं उन्हूं अपनी प्रीत प्यारी है ना, प्रीत प्यारी है ते जिहड़ा कोई उन्हूं प्रेम करदा है परमेश्वर जी उन्हूं उस तों भी ज़्यादा बहुत ज़्यादा प्रेम करते। तो साधुओं नाल प्रेम है इसलिए हुण की कीता है, साधुओं वाला फेस ही आप बनाया है, उन्हां वाला ही चोला आप पाया है, उन्हां दे प्रेम विच आके। परमेश्वर जी के हो जाए है निरंकार, गल पाके साधुआं दा बना जी साधुआं नूं लभदा फिरे।
ਦੇ ਹੋਣੀ ਸਭ ਤੋਂ ਪਹਿਲਾਂ ਆਪਣੇ ਭਗਤ ਭਾਈ ਲਾਲੋ ਜੀ ਨੂੰ ਮਿਲਣ ਆਏ ਹਾਂ। ਏਮਨਾਬਾਦ ਮਹਾਰਾਜ ਜੀ ਹੋਣਾਂ ਦੇ ਵੇਲੇ ਇਸ ਸ਼ਹਿਰ ਦਾ ਨਾਂ ਸੈਦਪੁਰ ਸੀ। ਇਹ ਗੁਜਰਾਂ ਵਾਲੇ ਤੋਂ 8 ਮੀਲ ਦੀ ਦੂਰੀ 'ਤੇ ਹੈ। ਮਰਦਾਨੇ ਨੂੰ ਮਹਾਰਾਜ ਜੀ ਨੇ ਸੰਖੇਪ ਜਿਹੀ 9 ਪ੍ਰਕਾਰ ਦੀ ਭਗਤੀ ਸਮਝਾਈ ਅਤੇ ਮਰਾਸੀਆਂ ਦਾ ਸੁਭਾਅ ਹੁੰਦਾ ਹੈ ਮਰਾਸੀਆਂ ਦਾ ਇਹ ਪੁਸ਼ਤਾਂ ਤੋਂ ਚੱਲਿਆ ਸੁਭਾਅ ਬਣ ਜਾਂਦਾ ਹੈ। ਬੁਲੰਦਪੁਰੀ ਵੀ ਇੱਕ ਮਰਾਸੀ ਆਉਂਦਾ ਹੁੰਦਾ ਹੈ। ਇਹਨਾਂ ਦੇ ਅੰਦਰ ਜੇ ਕੋਈ ਗੱਲ ਲੱਗ ਜਾਵੇ ਤਾਂ ਇਹ ਜਿਸ ਦੀ ਗੱਲ ਇਹਨਾਂ ਦੇ ਅੰਦਰ ਲੱਗ ਜਾਵੇ ਉਸਨੂੰ ਨਮਸਕਾਰਾਂ ਫਿਰ ਕਰੀ ਜਾਂਦੇ ਹਨ, ਨਮਸਕਾਰਾਂ ਹੀ ਕਰੀ ਜਾਂਦੇ। ਅਤੇ ਮਹਾਰਾਜ ਜੀ ਉਹਨਾਂ ਦੇ 9 ਪ੍ਰਕਾਰ ਦੀ ਭਗਤੀ ਸਮਝ ਕੇ ਮਰਦਾਨਾ ਜੀ ਨੇ ਮਹਾਰਾਜ ਜੀ ਉਹਨਾਂ ਦੇ ਚਰਨਾਂ 'ਤੇ ਸਿਰ ਰੱਖਿਆ ਅਤੇ ਵਾਰ ਵਾਰ ਨਮਸਕਾਰ ਕੀਤੀ ਅਤੇ ਕਹਿਣ ਲੱਗਾ ਕਿ ਇਹ ਤੁਹਾਡੇ ਬਚਨ ਸੱਤ ਹਨ, ਇਹ ਦੁੱਖ ਦਲਿੱਦਰਾਂ ਨੂੰ ਹਰਨਹਾਰ ਹਨ। ਇੰਨੇ ਚਿਰ ਨੂੰ ਭਾਈ ਲਾਲੋ ਜੀ ਅੰਦਰੋਂ ਆਏ ਅਤੇ ਕਹਿਣ ਲੱਗੇ ਜੀ ਰਸੋਈ ਤਿਆਰ ਹੈ, ਪ੍ਰਥਮੇ ਪ੍ਰਸ਼ਾਦ ਛਕੋ। ਮਹਾਰਾਜ ਜੀ ਕਹਿੰਦੇ ਭਾਈ ਲਾਲੋ ਇੱਥੇ ਹੀ ਲੈ ਆਓ। ਕਹਿੰਦਾ ਜੀ ਚੌਂਕੇ ਵਿੱਚ ਛਕੋ, ਚੌਂਕਾ ਸੁੱਚਾ ਹੁੰਦਾ ਹੈ। ਮਹਾਰਾਜ ਜੀ ਕਹਿੰਦੇ ਸਾਰੀ ਧਰਤੀ ਉੱਪਰ ਪਰਮਾਤਮਾ ਸਾਰੇ ਜੀਵਾਂ ਨੂੰ ਆਹਾਰ ਦੇ ਰਿਹਾ ਹੈ, ਜਿਤਨੀ ਧਰਤੀ ਤਿਤਨਾ ਚੌਂਕਾ, ਇਹ ਸਾਰੀ ਧਰਤੀ ਪਰਮੇਸ਼ੁਰ ਜੀ ਦਾ ਚੌਂਕਾ ਹੈ ਕਿ ਕੋਈ ਸੰਸਾ ਨਾ ਕਰੋ, ਇੱਥੇ ਹੀ ਪ੍ਰਸ਼ਾਦਾ ਲੈ ਆਓ। ਭਾਈ ਲਾਲੋ ਜੀ ਬਾਹਰ ਪ੍ਰਸ਼ਾਦਾ ਲੈ ਆਏ, ਮਹਾਰਾਜ ਜੀ ਹੁਣ ਅੱਗੇ ਅਤੇ ਮਰਦਾਨੇ ਅੱਗੇ ਪ੍ਰਸ਼ਾਦਾ ਰੱਖਿਆ। ਬਾਜਰੇ ਦੀ ਰੋਟੀ ਹੈ ਅਤੇ ਉੱਪਰ ਸਰੋਂ ਦਾ ਸਾਗ। ਬਾਜਰੇ ਦੀ ਰੋਟੀ ਤਾਜ਼ੀ ਪਕਾਈ ਹੈ, ਸਾਗ ਕੱਲ੍ਹ ਦਾ ਬਣਿਆ ਹੋਇਆ ਹੈ। ਮਰਦਾਨਾ ਵੇਖ ਕੇ ਗਿਣਤੀਆਂ ਕਰਨ ਲੱਗਾ ਅਤੇ ਮਹਾਰਾਜ ਜੀ ਹੁਣੇ ਮਰਦਾਨੇ ਵੱਲ ਦੇਖ ਕੇ ਕਹਿਣ ਲੱਗੇ ਮਰਦਾਨੇ ਛਕੇਗਾ ਅਤੇ ਜਾਣੇਗਾ ਕਿਹਾ ਸਵਾਦ ਹੈ। ਪਰ ਮਰਦਾਨਾ ਫਿਰ ਵੀ ਨਹੀਂ ਛਕਦਾ। ਉਹ ਜਾਣਦਾ ਹੈ ਕਿ ਬਾਜਰੇ ਦੀ ਰੋਟੀ ਛਕਣੀ ਇਸਦਾ ਕੋਈ ਸਵਾਦ ਵੀ ਨਹੀਂ ਹੁੰਦਾ ਔਰ ਛਕਣੀ ਵੀ ਬਹੁਤ ਮੁਸ਼ਕਲ, ਬਹੁਤ ਕਾਠ ਵਰਗੀ ਕਰੜੀ ਹੁੰਦੀ ਹੈ। ਫਿਰ ਮਹਾਰਾਜ ਜੀ ਉਹਨਾਂ ਨੇ ਪਿਆਰ ਨਾਲ ਆਪਣੇ ਪ੍ਰਸ਼ਾਦੇ ਵਿੱਚੋਂ ਇੱਕ ਬੁਰਕੀ ਤੋੜ ਕੇ ਮਰਦਾਨੇ ਨੂੰ ਫੜਾਈ ਅਤੇ ਮਰਦਾਨੇ ਨੇ ਜਿਉਂ ਹੀ ਉਹ ਮੂੰਹ ਵਿੱਚ ਪਾਈ ਅਤੇ ਕਿਸੇ ਅਨੋਖੇ ਪਦਾਰਥ ਦਾ ਸਵਾਦ ਆਇਆ। महाराज जी पूछन लगे मरदानिया दे खबर के हक स्वाद है। कहंदा जी की आखा केडा क स्वाद है, एहो जिहा स्वाद ना कदे डिठा है ना कदी सुनिया है। तुसी अंदर दियां जानदे हो, तुसी जानदे हो किहो जिहा स्वाद है, मैं दस नहीं सकदा। ਇਹ ਸੁਣ ਕੇ ਭਾਈ ਲਾਲੋ ਜੀ ਕਹਿੰਦੇ ਮਹਾਰਾਜ ਜੀ ਪ੍ਰਸ਼ਾਦੇ ਵੱਲ ਨਾ ਤੱਕਣਾ, ਮੇਰੇ ਵੱਲ ਤੱਕਣਾ। ਤੁਸੀਂ ਗਰੀਬ ਨਵਾਜ ਹੋ, ਤੁਸੀਂ ਗਰੀਬ ਨਵਾਜ਼ਾਂ ਦੇ ਗਰੀਬ ਨਵਾਜ ਹੋ। ਤੁਹਾਡੇ ਭਗਤ ਕ੍ਰਿਸ਼ਨ ਜੀ ਨੇ ਸੁਦਾਮੇ ਦੇ ਕੱਚੇ ਚੌਲ ਛਕੇ ਸਨ, ਅਤੇ ਤੁਹਾਡੇ ਭਗਤ ਰਾਮ ਚੰਦਰ ਜੀ ਨੇ ਨੀਚ ਜਾਤ ਪੀਲਣੀ ਦੇ ਜੂਠੇ ਬੇਰ ਛਕੇ ਸਨ। ਜੇ ਤੁਹਾਡੇ ਭਗਤ ਇਸ ਤਰ੍ਹਾਂ ਦੇ ਗਰੀਬ ਨਵਾਜ ਹਨ ਜਿਨ੍ਹਾਂ ਨੇ ਉਹ ਗਰੀਬ ਨਵਾਜੀ ਤੁਹਾਡੇ ਪਾਸੋਂ ਲਈ ਸੀ, ਤਾਂ ਤੁਸੀਂ ਕਿਹੋ ਜਿਹਾ ਗਰੀਬ ਨਵਾਜ ਹੋਵੋਗੇ? ਤੁਸੀਂ ਮੈਨੂੰ ਬਖਸ਼ ਲੈਣਾ, ਮੇਰੇ ਵੱਲ ਦੇਖਣਾ, ਪ੍ਰਸ਼ਾਦੇ ਵੱਲ ਨਾ ਦੇਖਣਾ। ਮਹਾਰਾਜ ਜੀ ਕਹਿੰਦੇ ਭਾਈ ਲਾਲੋ, ਜੋ ਕੋਈ ਅੰਮ੍ਰਿਤ ਆਖੀਦਾ ਹੈ, ਤੂੰ ਉਹ ਅੰਮ੍ਰਿਤ ਪਾਇਆ ਹੈ ਪ੍ਰਸ਼ਾਦੇ ਵਿੱਚ, ਐਸਾ ਸਵਾਦ ਹੈ। ਭਾਈ ਲਾਲੋ ਜੀ ਨੇ ਮਹਾਰਾਜ ਜੀ ਹੁਣਾਂ ਦੇ ਚਰਨ ਫੜ ਲਏ ਅਤੇ ਕਹਿਣ ਲੱਗਾ, ਜੀ ਤੁਸੀਂ ਮੈਨੂੰ ਬਖਸ਼ ਦਿੱਤਾ ਹੈ, ਨਿਹਾਲ ਕਰ ਦਿੱਤਾ ਹੈ, ਮੇਰੀ ਜਨਮ ਜਨਮ ਦੀ ਮੈਲ ਲਾ ਦਿੱਤੀ ਹੈ, ਮੇਰੇ ਬੰਧਨ ਕੱਟ ਦਿੱਤੇ ਹਨ। ਮੈਂ ਤੁਹਾਨੂੰ ਪਛਾਣ ਲਿਆ ਹੈ, ਤੁਸੀਂ ਨਿਰੰਕਾਰ ਦਾ ਰੂਪ ਹੋ, ਅਤੇ ਨਿਰੰਕਾਰ ਆਪਣੇ ਭਗਤਾਂ 'ਤੇ ਮਿਹਰ ਕਰਦਾ ਹੈ। ਇਹ ਸੁਣ ਕੇ ਮਹਾਰਾਜ ਜੀ ਹੱਸੇ, ਅਤੇ ਭਾਈ ਲਾਲੋ ਨੇ ਚਰਨਾਂ ਤੋਂ ਸਿਰ ਚੁੱਕ ਕੇ ਡਰਦੇ ਡਰਦੇ ਨੇ ਮਹਾਰਾਜ ਜੀ ਹੁਣਾਂ ਦੇ ਮੁੱਖ ਵੱਲ ਦੇਖਿਆ ਅਤੇ ਡਰਦੇ ਨੇ ਪੁੱਛਿਆ, ਜੀ ਤੁਸੀਂ ਹੱਸੇ ਕਿਉਂ ਹੋ? ਮਹਾਰਾਜ ਜੀ ਕਹਿੰਦੇ ਕਿਤੇ ਤਾਂ ਸਾਨੂੰ ਕੋਈ ਪਛਾਣਦਾ ਹੀ ਨਹੀਂ ਅਤੇ ਕਿਤੇ ਅਸੀਂ ਛੁਪੇ ਵੀ ਨਹੀਂ ਰਹਿ ਸਕਦੇ। ਮਹਾਰਾਜ ਜੀ ਹੁਣਾਂ ਦੇ ਮੁੱਖੋਂ ਸੁਣ ਕੇ ਕਿ ਹਾਂ ਤੂੰ ਸਾਨੂੰ ਪਛਾਣ ਲਿਆ ਹੈ, ਅਸੀਂ ਉਹੀ ਹਾਂ, ਕਿਉਂਕਿ ਭਗਤ ਕੋਲੋਂ ਪਰਮੇਸ਼ੁਰ ਕੋਈ ਪਰਦਾ ਨਹੀਂ ਰੱਖਦਾ। ਮਹਾਰਾਜ ਜੀ ਹੁਣਾਂ ਦੇ ਮੁੱਖੋਂ ਸੁਣ ਕੇ ਭਾਈ ਲਾਲੋ ਨੇ ਫਿਰ ਆਪਣਾ ਸਿਰ ਉਹਨਾਂ ਦੇ ਚਰਨਾਂ 'ਤੇ ਰੱਖ ਦਿੱਤਾ ਅਤੇ ਸਿਰ ਚੁੱਕੇ ਹੀ ਨਾ ਚਰਨਾਂ ਤੋਂ। ਫਿਰ ਕੀ ਹੋਇਆ ਕਿ ਉਸਦੇ ਕਪਾਟ ਖੁੱਲ੍ਹ ਗਏ। ਕਪਾਟ ਆਖਦੇ ਜੀ ਪਰਦਾ, ਜੋ ਆਪਣੇ ਅਤੇ ਪਰਮੇਸ਼ੁਰ ਜੀ ਦੇ ਵਿਚਕਾਰ ਪਰਦਾ ਹੈ, ਅਤੇ ਇਸ ਨੂੰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਕਿ ਉਹ ਪਰਦਾ ਕਾਹਦਾ ਹੈ, ਰੋ ਰਖਵਾਲਾ
ਦੁੱਖ ਦਰਵਾਜ਼ਾ ਰੋਹ ਰਖਵਾਲਾ ਆਸਾ ਅੰਦੇਸਾ ਦੋਏ ਪੱਟ ਜੜੇ।
ਕਹਿੰਦੇ ਕਿ ਆਪਣੇ ਅਤੇ ਪਰਮੇਸ਼ੁਰ ਦੀ ਜੀ ਦੇ ਵਿਚਕਾਰ ਇੱਕ ਪਰਦਾ ਹੈ, ਤੋ ਇਸ ਤਰ੍ਹਾਂ ਹੈ ਕਿ ਇਸ ਸਰੀਰ ਰੂਪੀ ਮਹੱਲ ਵਿੱਚ, ਮਹੱਲ ਦੇ ਕਿਸੇ ਕਮਰੇ ਵਿੱਚ ਪਰਮੇਸ਼ੁਰ ਜੀ ਬੈਠੇ ਹੋਏ ਹਨ, ਅਤੇ ਉਸ ਕਮਰੇ ਨੂੰ ਦਰਵਾਜ਼ਾ ਲੱਗਾ ਹੋਇਆ ਹੈ, ਅਤੇ ਮਹਾਰਾਜ ਜੀ ਦਰਵਾਜ਼ੇ ਦੇ ਪਿੱਛੇ ਬੈਠੇ ਹਨ ਉਸ ਕਮਰੇ ਵਿੱਚ, ਅਤੇ ਦਰਵਾਜ਼ਾ ਬੰਦ ਹੈ, ਅਤੇ ਦਰਵਾਜ਼ਾ ਕਾਹਦਾ ਹੈ? ਦੁੱਖ ਦਰਵਾਜ਼ਾ, ਦੁੱਖ ਦਰਵਾਜ਼ਾ ਰੋਹ ਰਖਵਾਲਾ ਆਸਾ ਅੰਦੇਸਾ ਦੋਏ ਪੱਟ ਜੜੇ। ਪੱਟ ਆਖਦੇ ਤਖਤੇ, ਕਿ ਉਸ ਦਰਵਾਜ਼ੇ ਦੇ ਦੋ ਤਖਤੇ ਹਨ, ਦੋ ਪੱਲੇ ਹਨ, ਇੱਕ ਆਸਾ ਦਾ ਔਰ ਇੱਕ ਅੰਦੇਸਾ ਦਾ। ਅੰਦੇਸਾ ਆਖਦੇ ਜੀ ਫਿਕਰ ਚਿੰਤਾ ਨੂੰ, ਆਸਾ ਔਰ ਇੱਕ ਦਰਵਾਜ਼ਾ ਆਸਾ ਦਾ ਹੈ ਅਤੇ ਇੱਕ ਚਿੰਤਾ ਦਾ। ਆਸਾ ਜਦੋਂ ਆਪਣੇ ਅੰਦਰ ਹੁੰਦੀ ਹੈ ਕਿਸੇ ਪਦਾਰਥ ਲਈ, ਕਿਸੇ ਚੀਜ਼ ਲਈ ਵੀ, ਜਦੋਂ ਆਸਾ ਹੁੰਦੀ ਹੈ ਤਾਂ ਉਸ ਦੇ ਨਾਲ ਹੀ ਇੱਕ ਚੀਜ਼ ਹੋਰ ਹੁੰਦੀ ਹੈ। ਆਸਾ ਤੋਂ ਭਾਵ ਹੁੰਦਾ ਹੈ ਕਿ ਆਸ ਹੋਣੀ ਕਿ ਇਹ ਕੰਮ ਹੋ ਜਾਏਗਾ। ਆਸ ਹੈ ਪੂਰੀ ਸ਼ੋਰਟੀ ਨਹੀਂ, ਆਸ ਵੀ ਹੈ, ਜਿੱਥੇ ਆਸ ਹੈ ਉੱਥੇ ਨਾਲ ਹੀ ਹਮੇਸ਼ਾ ਨਿਰਾਸਾ ਹੁੰਦੀ ਹੈ ਕਿ ਪਤਾ ਨਹੀਂ ਹੋਣਾ ਹੈ ਕਿ ਨਹੀਂ ਹੋਣਾ। ਜਦੋਂ ਆਸ ਹੋਈ ਤਾਂ ਉਸ ਦੇ ਨਾਲ ਦੋ ਕੰਮ ਹੁੰਦੇ ਹਨ ਆਪਣੇ ਅੰਦਰ। ਇੱਕ ਆਸਾ ਵੱਜਦੀ ਹੈ ਕਿ ਸ਼ਾਇਦ ਹੋ ਜਾਏ, ਅਤੇ ਦੂਸਰੀ ਨਿਰਾਸਾ ਕਿ ਪਤਾ ਨਹੀਂ ਨਾ ਹੀ ਹੋਵੇ। ਅਤੇ ਪਤਾ ਨਹੀਂ ਨਾ ਹੀ ਹੋਵੇ, ਇਸ ਕਾਰਨ ਆਪਣੇ ਅੰਦਰ ਫਿਕਰ ਹੁੰਦਾ ਹੈ। ਇਸ ਕਾਰਨ ਫਿਕਰ ਹੁੰਦਾ ਹੈ ਕਿਉਂਕਿ ਆਸਾ ਜਦੋਂ ਆਪਣੇ ਅੰਦਰ ਹੁੰਦੀ ਹੈ ਤਾਂ ਨਾਲ ਹੀ ਫਿਕਰ ਲਿਆਉਂਦੀ ਹੈ ਕਿ ਪਤਾ ਨਹੀਂ ਇਹ ਆਸਾ ਪੂਰੀ ਹੋਣੀ ਹੈ ਕਿ ਨਹੀਂ। ਅਤੇ ਇਹ ਦੋ ਦਰਵਾਜ਼ੇ ਹਨ, ਆਸਾ ਅੰਦੇਸਾ ਦੋਏ ਪੱਟ ਜਿਹੜੇ। ਅਤੇ ਮਹਾਰਾਜ ਜੀ ਕਹਿੰਦੇ ਇਹਨਾਂ ਦੋਵਾਂ ਦਰਵਾਜ਼ਿਆਂ ਦਾ, ਜੋ ਦੋਵਾਂ ਪੱਲਿਆਂ ਦਾ ਜੋ ਦਰਵਾਜ਼ਾ ਬਣਦਾ ਹੈ ਉਹ ਦੁੱਖ ਦਾ ਦਰਵਾਜ਼ਾ। ਦੱਸਦੇ ਕਿ ਜਿਸ ਦੇ ਅੰਦਰ ਵੀ ਆਸਾ ਹੈ ਉਸਦੇ ਅੰਦਰ ਦੁੱਖ ਜ਼ਰੂਰ ਹੋਏਗਾ, ਕਿਉਂਕਿ ਉਸਨੂੰ ਹੁਣੇ ਹੀ ਚਿੰਤਾ ਹੈ ਕਿ ਪਤਾ ਨਹੀਂ ਇਹ ਆਸਾ ਪੂਰੀ ਹੋਣੀ ਹੈ ਕਿ ਨਹੀਂ। ਇਹ ਨਹੀਂ ਕਿ ਜਦੋਂ ਉਹ ਆਸਾ ਪੂਰੀ ਨਾ ਹੋਈ ਉਸਨੂੰ ਉਦੋਂ ਦੁੱਖ ਹੋਣਾ ਹੈ, ਨਹੀਂ, ਉਸਨੂੰ ਹੁਣ ਹੀ ਦੁੱਖ ਹੈ ਕਿ ਉਸ ਪਤਾ ਨਹੀਂ ਆਸਾ ਪੂਰੀ ਹੋਣੀ। ਸੋ ਇਸ ਲਈ ਦੁੱਖ ਦਰਵਾਜ਼ਾ, ਦੁੱਖ ਦਰਵਾਜ਼ਾ ਰੋਹ ਰਖਵਾਲਾ। ਅਤੇ ਇਸ ਦਰਵਾਜ਼ੇ, ਕਿਉਂਕਿ ਆਪਣਾ ਜਦੋਂ ਆਪਾਂ ਨੂੰ ਆਸ ਹੁੰਦੀ ਹੈ ਕਿਸੇ ਕੰਮ ਦੀ, ਆਪਾਂ ਉਹ ਕੰਮ ਕਰਨਾ ਚਾਹੁੰਦੇ ਹਾਂ ਅਤੇ ਆਪਣੇ ਅੱਗੇ ਕਈ ਅੜਚਨਾਂ ਹੁੰਦੀਆਂ ਹਨ, ਅਤੇ ਫਿਰ ਜੇ ਕੋਈ ਪੁਰਾਣੀ ਅੜਚਨ ਬਣਦਾ ਹੈ ਤਾਂ ਆਪਾਂ ਨੂੰ ਉਹਦੇ 'ਤੇ ਕ੍ਰੋਧ ਆਉਂਦਾ ਹੈ। ਅਤੇ ਮਹਾਰਾਜ ਜੀ ਕਹਿੰਦੇ ਫਿਰ ਜੋ ਕ੍ਰੋਧ ਹੈ ਇਹ ਕੀ ਹੈ? ਇਹ ਉਸ ਦਰਵਾਜ਼ੇ ਦੇ ਅੱਗੇ ਪਹਿਰੇਦਾਰ ਬਣ ਕੇ ਖਲੋ ਜਾਂਦਾ ਹੈ ਕਿ ਦਰਵਾਜ਼ਾ ਨਹੀਂ ਖੁੱਲ੍ਹਣਾ। ਜਿਸ ਦੇ ਅੰਦਰ ਵੀ ਕ੍ਰੋਧ ਹੈ ਉਸ ਦਾ ਪਰਮੇਸ਼ੁਰ ਜੀ ਨੂੰ ਮਿਲਣ ਲਈ ਦਰਵਾਜ਼ਾ ਨਹੀਂ ਖੁੱਲ੍ਹਦਾ। ਦੁੱਖ ਦਰਵਾਜ਼ਾ ਰੋਹ ਰਖਵਾਲਾ, ਰੋਹ ਕ੍ਰੋਧ ਜੋ ਹੈ ਉਹ ਪਹਿਰੇਦਾਰ ਬਣ ਕੇ ਖਲੋਤਾ ਰਹਿੰਦਾ ਹੈ ਦਰਵਾਜ਼ੇ ਅੱਗੇ। ਕ੍ਰੋਧ ਦਰਵਾਜ਼ੇ ਦੇ ਉੱਤੇ ਜਾਂ ਕਹਿ ਲਈਏ ਕਿ ਜਿੰਦਰਾ ਲੱਗਾ ਹੋਇਆ ਹੈ, ਕ੍ਰੋਧ ਦਾ ਜਿੰਦਰਾ ਹੈ। ਆਸਾ ਅੰਦੇਸਾ ਦੇ ਦੋ ਤਖਤੇ ਹਨ, ਇਹ ਪਰਦਾ ਹੈ ਆਪਣੇ ਅੰਦਰ, ਆਪਣੇ ਅਤੇ ਪਰਮੇਸ਼ੁਰ ਜੀ ਦੇ ਵਿਚਕਾਰ, ਜਿਸ ਨੂੰ ਕਪਾਟ ਆਖਦੇ ਹਨ। ਭਾਈ ਲਾਲੋ ਜੀ ਦੇ ਕਪਾਟ ਖੁੱਲ੍ਹ ਗਏ ਅਤੇ ਉਸ ਨੂੰ चार चफेरे परमेश्वर ही परमेश्वर पसरिया होया दिसिया ते उस दे अंदर आनंद छा गया, बंधन टुट गए, परमेश्वर जी नाल हमेशा ले लिब लग गए। तो उसनू जापिया कि महाराज जी हुणे ही कण कण विच भरपूर हैं जो उसके सामने बैठे हैं। तीन दिन महाराज जी लालो कोल रहे, तीसरे दिन मरदाने नू कहन लगे, मरदाने आपां सारे संसार विच भगती दा छट्टा देना है, आपां फकीर लोग हाँ, अपना किसी एक थां ते रुकना नहीं बनता, अपना किसी नाल प्रयोजन भी नहीं है, आपां इत्थों हुण चाले पाईए। मरदाना कहिंदा जी सत है, तुसां मेरे मन दी बुझ ली है, इत्थों दे लोक मुक्ति दे मार्ग तो गुस्से हुए हैं ते बिना जाने ही निंदिया करते हैं। मैं जिस गली कूचे विचों दी लंघदा हाँ ते मैं कई दफा सुनिया है, आखते हैं वो नानक कुराइया इत्थे आया होया है, कईयां नूं कुराए पाएगा हुण। ते मेरे कोलों तुहाडी निंदिया सुनी नहीं जांदी, मेरा दिल दुखदा है, तुसां भला कीता है आपां इत्थों चले चले। अगली प्रभात हुई, महाराज जी भाई लालो नूं कहंदे, लालो जी तुहानूं करतार चेता आवे, तुसीं खुशी करो ते हुण सानूं विदा करो, साडा होर देस जाण नूं दिल करदा। भाई लालो कहंदा जी मेरे औगन देख के मैनू छड चले हो, कोई भारी अवज्ञा हो गई होएगी मेरे पासों। महाराज जी कहंदे नहीं, तुसां विच अवज्ञा कोई नहीं है, साढ़े पासों ही जग दुखदा है। भाई लालो कहंदा तुसां नूं भावें पछाणदे नहीं हन, पर तुसां साधु संतां वाला पेस है तुहाडा, साधु संतां कोलों जग क्यों दुखेगा, उन्हां दी ते किसे नाल सांझ हुंदी नहीं, उन्हां नाल दुनिया क्यों साड़ा करेगी, उन्हां दी सांझ ते परमेश्वर जी नाल हुंदी है, ते तुहाडी सांझ साधु संतां नाल हुंदी है, तुहाडे कोलों कोई क्यों दुखेगा। कहंदे लालो ये जग अग्गे दा कोई ज्ञान नहीं रखदा, अपनियां मन मानियां करदा है, हुक्म नहीं मनदा, ते बिकराल अशांत फिरदा है, इस नूं साधु संतां दी कोई गल चंगी नहीं लगदी, दुनिया वालियां दी ते ਭਗਤਾਂ ਦੀ ਕਦੀ ਵੀ ਬਣ ਨਹੀਂ ਆਉਂਦੀ ਹੁੰਦੀ, ਭਗਤਾਂ ਔਰ ਸੰਸਾਰੀਆਂ ਕੀ ਬਣ ਕਦੇ ਨਾਲ। ਦੁਨੀਆਂ ਵਾਲੇ ਸਾਧੂ ਫਕੀਰ ਕੋਈ ਕੰਮ ਵੀ ਕਰਨ ਤੇ ਦੁਨੀਆਂ ਵਾਲਿਆਂ ਨੂੰ ਉਹ ਚੰਗੀ ਨਹੀਂ ਲੱਗਦੀ, ਤੇ ਫਿਰ ਮਹਾਰਾਜ ਜੀ ਹੁਣਾਂ ਨੇ ਆਪਣੇ ਆਪ ਨੂੰ ਸਾਧੂਆਂ ਦੇ ਜਗ੍ਹਾ ਤੇ ਖਿਲਾਰ ਕੇ ਇੱਕ ਬੰਦ ਪੜਿਆ, ਭਾਈ ਲਾਲੋ ਤੇ ਮਰਦਾਨੇ ਨੂੰ ਸੁਣਾਇਆ, ਕਹਿੰਦੇ ਇਸ ਕਲੀ ਕਾਲ ਮੈਂ ਕਿਉਂ ਕਰ ਰੱਖਾਂ ਪੱਤ, ਜੇ ਬੋਲਾਂ ਤਾਂ ਆਖੀਏ ਬੜਬੜ ਕਰੇ ਬਹੁਤ। ਕਹਿੰਦੇ ਇਸ ਕਲਯੁੱਗ ਵਿੱਚ ਸਾਧੂ ਸੰਤ ਆਪਣੀ ਕਿਸ ਤਰ੍ਹਾਂ ਪੱਤ ਰੱਖ ਸਕਦੇ ਹਨ, ਜੋ ਬੋਲਦੇ ਹਨ ਤਾਂ ਦੁਨੀਆ ਆਖਦੀ ਹੈ ਇਹ ਸਾਧੂ ਹੈ ਪਰ ਬੋਲਦਾ ਬਹੁਤ ਹੈ, ਜੇ ਬੋਲੇ ਤਾਂ ਆਖੀਏ ਬੜਬੜ ਕਰੇ ਬਹੁਤ, ਚੁੱਪ ਰਹਾਂ ਤਾਂ ਆਖੀਏ ਇਸ ਘੱਟ ਨਾਹੀਂ ਮੱਤ, ਅਤੇ ਜੇ ਚੁੱਪ ਰਹਿੰਦੇ ਹਨ ਉਹ ਸਾਧੂ ਫਕੀਰ ਅਤੇ ਦੁਨੀਆ ਵਾਲੇ ਆਖਦੇ ਹਨ ਇਹਨੂੰ ਕੋਈ ਗਿਆਨ ਨਹੀਂ ਹੋਣਾ, ਵਿਚਾਰਾ ਕੀ ਦੱਸੇ, ਇਹਨੂੰ ਕੋਈ ਮੱਤ ਨਹੀਂ ਹੈ। ਜੇ ਬੈਠ ਰਹਾਂ ਤਾਂ ਆਖੀਏ ਬੈਠਾ ਸੱਥਰ ਕੱਤ, ਜੇ ਬੈਠਾ ਰਹਿੰਦਾ ਹੈ ਕੋਈ ਸਾਧੂ ਆਪਣੀ ਬੰਦਗੀ ਵਿੱਚ ਤਾਂ ਦੁਨੀਆ ਵਾਲੇ ਆਖਦੇ ਹਨ ਉਹ ਤਾਂ ਬੈਠਾ ਹੀ ਰਹਿੰਦਾ ਹੈ ਬਸ, ਉੱਠੀ ਜਾਏ ਤਾਂ ਆਖੀਏ ਗਿਆ ਸ਼ਾਰ ਸਿਰ ਕੱਤ, ਅਤੇ ਜੇ ਉੱਠ ਕੇ ਚਲੇ ਜਾਂਦਾ ਹੈ ਸਾਧੂ ਫਕੀਰ ਕੋਈ ਤਾਂ ਫਿਰ ਦੁਨੀਆ ਵਾਲੇ ਆਖਦੇ ਹਨ ਇਹ ਹੁਣ ਸਾਡੀ ਨਿੰਦਿਆ ਕਰੇਗਾ ਕਿ ਉਹਨਾਂ ਨੇ ਮੈਨੂੰ ਉਠਾ ਦਿੱਤਾ ਹੈ, ਉਹ ਮੇਰੀ ਨਿੰਦਿਆ ਕਰਦੇ ਸੀ ਤਾਂ ਮੈਂ ਉੱਥੋਂ ਆ ਗਿਆ ਹਾਂ। ਜੇਕਰ ਨਿਵਾਂ ਤਾਂ ਆਖੀਏ ਡਰਦਾ ਕਰੇ ਭਗਤ, ਅਤੇ ਜੇ ਕੋਈ ਸਾਧੂ ਫਕੀਰ ਦੂਸਰਿਆਂ ਅੱਗੇ ਨਿਵਦਾ ਹੈ ਅਤੇ ਉਹ ਦੁਨੀਆ ਵਾਲੇ ਆਖਦੇ ਹਨ ਕਿ ਸਾਡੇ ਕੋਲੋਂ ਡਰਦਾ ਸਾਡੀ ਭਗਤੀ ਕਰਦਾ ਹੈ, ਸਾਡੇ ਕੋਲੋਂ ਡਰਦਾ ਸਾਡੇ ਅੱਗੇ ਨਿਵਾਉਂਦਾ ਹੈ, ਕਿਸੇ ਇਸ ਕਲੀ ਕਾਲ ਮੈਂ ਕਿਉਂ ਕਰ ਰੱਖਾਂ ਪੱਥ, ਜੇ ਬੋਲਾਂ ਤਾਂ ਆਖੀਏ ਬੜਬੜ ਕਰੇ ਬਹੁਤ, ਚੁੱਪ ਰਹਾਂ ਤਾਂ ਆਖੀਏ ਇਸ ਘੱਟ ਨਾਹੀਂ ਮੱਤ, ਜੇ ਬੈਠ ਰਹਾਂ ਤਾਂ ਆਖੀਏ ਬੈਠਾ ਸੱਥਰ ਕੱਤ, ਉੱਠੀ ਜਾਏ ਤਾਂ ਆਖੀਏ ਸ਼ਾਰ ਗਿਆ ਸਿਰ ਕੱਤ, ਜੇਕਰ ਨਿਵਾਂ ਤਾਂ ਆਖੀਏ ਡਰਦਾ ਕਰੇ ਭਗਤ, ਕਿਸੇ ਗੱਲੀ ਨਾ ਮੇਵਨੀ ਕਿੱਥੇ ਕੱਢਾਂ ਚੱਤ, ਦੁਨੀਆ ਕਿਸੇ ਗੱਲੇ ਵੀ ਨਹੀਂ ਛੱਡਦੀ, ਕਿਸੇ ਗੱਲੇ ਵੀ ਨਹੀਂ ਛੱਡਦੀ, ਕਿਸੇ ਗੱਲੇ ਨਾ ਮੇਵਨੀ ਕਿੱਥੇ ਕੱਢਾਂ ਚੱਤ, ਅਤੇ ਫਿਰ ਕਹਿੰਦੇ ਨਾਨਕ ਨਾਮ ਸਮਾਲ ਤੂੰ ਕਰਤਾ ਰੱਖ ਸੀ ਪੱਤ, ਅਤੇ ਮਹਾਰਾਜ ਜੀ ਕਹਿੰਦੇ ਇਹਨਾਂ ਨੂੰ ਸਾਧੂ ਫਕੀਰ ਨਹੀਂ ਦੁਨੀਆ ਵਾਲਿਆਂ ਨੂੰ ਚੰਗੇ ਲੱਗਦੇ, ਇਹ ਸਾਡਾ ਸਾਨੂੰ ਦੇਖ ਕੇ ਦੁਖਦੇ ਹਨ, ਅਤੇ ਮਰਦਾਨਾ ਵੀ ਉਦਾਸ ਹੋ ਗਿਆ ਹੈ, ਸਾਨੂੰ ਹੁਣ ਤੁਸੀਂ ਵਿਦਾ ਕਰੋ। ਭਾਈ ਲਾਲੋ ਜੀ ਇਕਦਮ ਘਬਰਾ ਗਏ ਬਹੁਤ ਦੇਖ ਕੇ ਕਿ ਮਹਾਰਾਜ ਜੀ ਤੇ ਜਾਨ ਨੂੰ ਦ੍ਰਿੜ ਹਨ, ਅਤੇ ਉਸਨੇ ਬਹੁਤ ਹੀ ਦੀਨਤਾ ਵਿੱਚ ਆ ਕੇ ਬੇਨਤੀ ਕੀਤੀ, ਪ੍ਰੇਮ ਅਤੇ ਦੀਨਤਾ ਵਿੱਚ ਆ ਕੇ ਕਹਿੰਦਾ ਮਹਾਰਾਜ ਜੀ ਜਿਸ ਤਰ੍ਹਾਂ ਵੀ ਹੋ ਸਕਦਾ ਹੈ ਜਿਵੇਂ ਕਿਵੇਂ ਵੀ ਇੱਕ ਮਹੀਨਾ ਇਹ ਥਾਂ ਜ਼ਰੂਰ ਰਹੋ, ਅਤੇ ਅੱਖਾਂ ਵਿੱਚ ਅੱਥਰੂ ਭਰ ਆਏ ਦੇਖ ਕੇ। ਮਹਾਰਾਜ ਜੀ ਮਰਦਾਨੇ ਨੂੰ ਕਹਿੰਦੇ ਮਰਦਾਨਿਆਂ ਭਾਈ ਲਾਲੋ ਦੇ ਇਸ ਤਰ੍ਹਾਂ ਨਰਾਦਰੀ ਕਰਕੇ ਕਿਸ ਤਰ੍ਹਾਂ ਜਾਈਏ, ਇਹਨਾਂ ਦਾ ਕਿਹਾ ਵੀ ਮੰਨਣਾ ਚਾਹੀਏ। ਆਪਾਂ ਇੱਕ ਮਹੀਨਾ ਇੱਥੇ ਰਹਿੰਦੇ ਹਾਂ, ਫਿਰ ਚੱਲਾਂਗੇ। ਮਰਦਾਨਾ ਕਹਿੰਦਾ ਜੀ ਜੋ ਜਿਸ ਤਰ੍ਹਾਂ ਤੁਹਾਡੀ ਖੁਸ਼ੀ ਹੈ। ਭਾਈ ਲਾਲੋ ਕਹਿਣ ਲੱਗਾ ਮਹਾਰਾਜ ਜੀ ਤੁਸੀਂ ਦਿਨੇ ਅੰਦਰ ਬੈਠੇ ਰਿਹਾ ਕਰੋ, ਦੁਨੀਆ ਵਾਲੇ ਤੁਹਾਨੂੰ ਦੇਖ ਨਹੀਂ ਸਕਣਗੇ ਅਤੇ ਦੁਖਣਗੇ ਨਹੀਂ ਤੁਹਾਡੇ ਪਾਸ, ਅਤੇ ਮੈਂ ਅੰਦਰ ਹੀ ਤੁਹਾਨੂੰ ਪ੍ਰਸ਼ਾਦਾ ਫੜਾ ਦਿਆ ਕਰੂੰ, ਉੱਥੇ ਤੁਹਾਡੀ ਸੇਵਾ ਕਰਿਆ ਕਰੂੰ। ਪਰ ਮਹਾਰਾਜ ਜੀ ਹੁਣਾਂ ਨੇ ਅੰਮ੍ਰਿਤ ਵੇਲੇ ਲੋ ਲੱਗਣ ਤੋਂ ਪਹਿਲਾਂ ਹੀ ਬਾਹਰ ਜੰਗਲ ਵਿੱਚ ਚਲੇ ਜਾਣਾ ਅਤੇ ਸਾਰਾ ਦਿਨ ਉੱਥੇ ਰਹਿਣਾ, ਜਦੋਂ ਦੁਨੀਆ ਨੇ ਸੌਂ ਜਾਣਾ ਉਦੋਂ ਵਾਪਸ ਫਿਰ ਏਮਨਾਬਾਦ ਆਉਣਾ ਭਾਈ ਲਾਲੋ ਦੇ ਘਰ, ਤਾਂ ਕਿ ਕੋਈ ਉਹਨਾਂ ਪਾਸੋਂ ਦੁਖੇ ਨਾ। ਸਾਰੇ ਸ਼ਹਿਰ ਵਿੱਚ ਪਤਾ ਲੱਗ ਗਿਆ ਸੀ ਕਿ ਭਾਈ ਲਾਲੋ ਦੇ ਘਰ ਨਾਨਕ ਤਪ ਆਇਆ ਹੋਇਆ ਹੈ। ਕਈ ਆਖਦੇ ਸਨ ਸ਼ੂਦਰ ਲਾਲੋ ਦੇ ਘਰ ਦੋ ਸ਼ੂਦਰ ਆਏ ਹੋਏ ਹਨ, ਵੱਡੇ ਸ਼ੂਦਰ ਉਹਨਾਂ ਤੋਂ ਬਚ ਕੇ ਰਹਿਣਾ, ਕੋਈ ਕੁਛ ਆਖਦਾ ਕੋਈ ਕੁਛ। ਅਤੇ ਮਹਾਰਾਜ ਇਸ ਤਰ੍ਹਾਂ ਹਰ ਰੋਜ਼ ਅੰਮ੍ਰਿਤ ਵੇਲੇ ਚਲੇ ਜਾਂਦੇ ਜੰਗਲ ਵਿੱਚ ਅਤੇ ਹਨੇਰੇ ਹੋਏ ਵਾਪਸ ਆਉਂਦੇ। ਭਾਈ ਲਾਲੋ ਦਿਨੇ ਕਿਰਤ ਕਰਦਾ ਔਰ ਰਾਤ ਨੂੰ ਮਹਾਰਾਜ ਜੀ ਉਹਨਾਂ ਨੂੰ ਪ੍ਰਸ਼ਾਦਾ ਛਕਾਉਂਦਾ, ਸੇਵਾ ਕਰਦਾ, ਚਰਨ ਦਬਾਉਂਦਾ, ਪੱਖਾ ਚੱਲਦਾ। ਦੋ ਦਿਨਾਂ ਬਾਅਦ ਮਰਦਾਨਾ ਕਹਿਣ ਲੱਗਾ ਜੀ ਮੈਂ ਤੁਸਾਂ ਇੱਥੇ ਇੱਕ ਮਹੀਨਾ ਰੁਕਣਾ ਹੈ, ਮੈਂ ਉਹਨਾਂ ਚਿਰ ਤਲਵੰਡੀਓਂ ਹੋ ਆਉਂਦਾ ਹਾਂ, ਆਪਣਾ ਦੇਸ਼ ਅਤੇ ਪਰਿਵਾਰ ਦੇਖ ਆਉਂਦਾ। ਕਹਿੰਦੇ ਮਰਦਾਨੇ ਤੂੰ ਤਾਂ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਸਾਡੇ ਨਾਲ ਰਹੇਗਾ। ਕਹਿੰਦਾ ਜੀ ਮੈਂ ਜਲਦੀ ਆ ਜਾਵਾਂਗਾ। ਕਹਿੰਦੇ ਸ਼ੁੱਧ ਹੈ, ਜਲਦੀ ਵਾਪਸ ਆ ਜੀ। ਸੋ ਰਾਤ ਨੂੰ ਭਾਈ ਲਾਲੋ ਜੀ ਨੇ ਮਹਾਰਾਜ ਜੀ ਹੁਣਾਂ ਦੀ ਸੇਵਾ ਕਰਨੀ, ਦਿਨੇ ਮਹਾਰਾਜ ਜੀ ਨੇ ਸਾਰਾ ਦਿਨ ਜੰਗਲਾਂ ਵਿੱਚ ਰਹਿਣਾ ਅਤੇ ਕੋਸ਼ਿਸ਼ ਕਰਨੀ ਕਿ ਕਿਸੇ ਦੇ ਮੱਥੇ ਨਾ ਲੱਗਣ, ਤਾਂ ਕਿ ਕੋਈ ਦੁਨੀਆ ਵਾਲਾ ਦੁਖੇ ਨਾ, ਭਾਈ ਲਾਲੋ ਜੀ ਨੂੰ ਵੀ ਨਾ ਦੁਖਾਵੇ। ਮਹਾਰਾਜ ਜੀ ਭਾਈ ਲਾਲੋ ਜੀ ਨੂੰ ਪਰਮੇਸ਼ਰ ਜੀ ਦੀਆਂ ਗੱਲਾਂ ਸੁਣਾਉਂਦੇ ਰਹਿੰਦੇ, ਦੱਸਦੇ ਕਿ ਲਾਲੋ ਇਸ ਜਗਤ ਵਿੱਚ ਇੱਕ ਮਾਇਆ ਹੈ ਅਤੇ ਇੱਕ ਪਰਮੇਸ਼ਰ ਜੀ ਹਨ। ਮਾਇਆ ਮਨ ਨੂੰ ਮੋਹ ਕੇ ਆਪਣੇ ਵਾਲੇ ਪਾਸੇ ਲੈ ਜਾਂਦੀ ਹੈ ਔਰ ਜਨਮ ਮਰਨ ਵਿੱਚ ਰੱਖਦੀ ਹੈ। ਪਰਮੇਸ਼ਰ ਜੀ ਰਾਗ ਦੁਆਸ਼ ਜਨਮ ਮਰਨ ਤੋਂ ਰਹਿਤ ਹਨ ਔਰ ਦੇਖਣਹਾਰ ਹਨ, ਜਿਸ ਤਰ੍ਹਾਂ ਮਹਾਰਾਜ ਜੀ ਦਸਵੇਂ ਪਾਤਸ਼ਾਹ ਜਾਪ ਸਾਹਿਬ ਵਿੱਚ ਕਹਿੰਦੇ ਆਲਸੀ ਹੈ ਧਰਮ, ਕਿ ਪਰਮਾਤਮਾ ਦਾ ਜੋ ਧਰਮ ਹੈ ਆਲਸੀ ਹੈ, ਪਰਮਾਤਮਾ ਆਲਸੀ। ਆਲਸ ਦਾ ਮਤਲਬ ਇਹ ਹੈ ਕਿ ਪਰਮਾਤਮਾ ਸੰਸਾਰ ਨੂੰ ਬਣਾ ਕੇ ਅਤੇ ਫਿਰ ਆਪ ਬੈਠ ਕੇ ਦੇਖਦਾ ਹੈ ਸਾਰੀ ਖੇਡ, ਤੇ ਉਸ ਨੂੰ ਮਹਾਰਾਜ ਜੀ ਆਲਸੀ ਧਰਮ ਆਖਦੇ ਹਨ ਵੀ ਆਪ ਫਿਰ ਇੰਟਰਫੀਅਰ ਨਹੀਂ ਕਰਦਾ, ਆਪ ਫਿਰ ਦੇਖਦਾ ਹੈ। ਤੇ ਮਹਾਰਾਜ ਜੀ ਕਹਿੰਦੇ ਕਿ ਪਰਮਾਤਮਾ ਫਿਰ ਦੇਖਦਾ ਹੈ ਸਾਰੇ ਪ੍ਰਾਣੀਆਂ ਨੂੰ ਤੇ ਆਪੋ ਆਪਣੇ ਕਰਮਾਂ ਦੇ ਹਿਸਾਬ ਨਾਲ ਫਿਰ ਉਹਨਾਂ ਦਾ ਅੱਗੇ ਕਿਸ ਜਨਮ ਵਿੱਚ ਜਾਣਾ ਹੈ ਫੈਸਲਾ ਕਰਦਾ ਹੈ। ਤੇ ਪਰਮਾਤਮਾ ਆਪ ਸੱਤ ਚਿੱਤ ਆਨੰਦ ਹੈ, ਉਹ ਉਸਨੂੰ ਕੋਈ ਦੁੱਖ ਪੋ ਨਹੀਂ ਸਕਦਾ। ਇਸ ਲਈ ਪਰਮੇਸ਼ੁਰ ਜੀ ਦੇ ਚਰਨਾਂ ਵਿੱਚ ਰਹਿਣਾ ਚਾਹੀਦਾ ਹੈ, ਫਿਰ ਆਪਾਂ ਨੂੰ ਪਰਮੇਸ਼ੁਰ ਜੀ ਵਾਲੇ ਗੁਣ ਹੀ ਆਪਣੇ ਵਿੱਚ ਆ ਜਾਂਦੇ ਹਨ। ਭਾਈ ਲਾਲੋ ਜੀ ਨੂੰ ਜਿਸ ਤਰ੍ਹਾਂ ਸੱਚਖੰਡ ਵਿੱਚ ਰਹਿੰਦਾ ਹੋਵੇ ਇਸ ਤਰ੍ਹਾਂ ਮਹਿਸੂਸ ਹੋਣਾ, ਅਤੇ ਰੋਜ਼ ਦਿਨ ਗਿਣਦੇ ਰਹਿਣਾ ਕਿ ਅੱਜ 30 ਦਿਨਾਂ ਵਿੱਚੋਂ ਕਿੰਨੇ ਦਿਨ ਗੁਜ਼ਰ ਗਏ ਹਨ। ਮਹਾਰਾਜ ਜੀ ਮਰਦਾਨੇ ਦਾ ਤੋਂ ਜ਼ਿਆਦਾ ਕਰਦੇ ਸਨ ਕਿ ਮਰਦਾਨਾ ਘਬਰਾ ਜਾਏਗਾ ਕਿ ਸਾਡੀ ਇੰਨੀ ਨਿੰਦਿਆ ਹੁੰਦੀ ਹੈ, ਇਸ ਲਈ ਨਹੀਂ ਰਹਿਣਾ ਚਾਹੁੰਦੇ ਸਨ ਉੱਥੇ ਹੋਰ ਜ਼ਿਆਦਾ। ਪਰ ਭਾਈ ਲਾਲੋ ਜੀ ਦਾ ਪ੍ਰੇਮ ਦੇਖ ਕੇ ਤੇ ਨਾ ਨਹੀਂ ਕਰ ਸਕੇ। ਕਹਿੰਦੇ ਅਸੀਂ ਕਿਸ ਤਰ੍ਹਾਂ ਨਿਰਾਦਰੀ ਕਰਕੇ, ਜੇ ਅਸੀਂ ਹੁਣ ਨਾ ਕਰਦੇ ਹਾਂ ਤਾਂ ਇਹਨਾਂ ਦੀ ਨਿਰਾਦਰੀ ਹੁੰਦੀ ਹੈ। ਤੂੰ ਆਪਣੇ ਭਗਤ ਦੀ, ਮਹਾਰਾਜ ਜੀ ਕਹਿੰਦੇ ਸਭ ਕੋ ਤੇਰੇ ਵੱਸ ਹੈ ਅਗਮ ਅਗੋਚਰਾ, ਤੂੰ ਭਗਤਾਂ ਕੇ ਵੱਸ ਭਗਤਾਂ ਤਾਨ ਤੇਰਾ। ਅਤੇ ਭਗਤ ਫਿਰ ਇਸ ਤਰ੍ਹਾਂ ਪ੍ਰੇਮ ਨਾਲ ਪਰਮੇਸ਼ੁਰ ਜੀ ਨੂੰ ਵੱਸ ਵਿੱਚ ਕਰ ਲੈਂਦੇ ਹਨ, ਜਿਸ ਤਰ੍ਹਾਂ ਭਾਈ ਲਾਲੋ ਜੀ ਨੇ ਮਹਾਰਾਜ ਜੀ ਨੂੰ ਵੱਸ 'ਚ ਕਰ ਲਿਆ ਪ੍ਰੇਮ ਨਾਲ। ਗੁਰਬਾਣੀ ਵਿੱਚ ਵੀ ਮਹਾਰਾਜ ਜੀ ਕਹਿੰਦੇ ਮੁੰਦ ਸਹਿਜ ਸਲੋਨੜੀਏ ਇੱਕ ਪ੍ਰੇਮ ਬੇਨੰਤੀ ਰਾਮ, ਕਿ ਰਾਮ ਨੂੰ ਪ੍ਰੇਮ ਨਾਲ ਬੇਨਤੀ ਕਰੀ ਰਾਮ ਅੱਗੇ। ਪ੍ਰੇਮ ਨਾਲ ਬੇਨਤੀ ਕਰੀ ਤੇ ਫਿਰ ਉਹ ਮੋੜਦਾ ਨਹੀਂ। ਮਰਦਾਨਾ ਕੁਛ ਦਿਨਾਂ ਲਈ ਤਲਵੰਡੀ ਚਲੇ ਗਿਆ ਹੈ ਅਤੇ ਮਹਾਰਾਜ ਜੀ ਇੱਕ ਮਹੀਨੇ ਦਾ ਬਚਨ ਦੇ ਕੇ ਭਾਈ ਲਾਲੋ ਜੀ ਨੂੰ ਅਤੇ ਅਮਨਾਬਾਦ ਰਹਿੰਦੇ ਹਨ। ਲੋਅ ਲੱਗਣ ਤੋਂ ਪਹਿਲਾਂ ਹੀ ਜੰਗਲ ਵਿੱਚ ਚਲੇ ਜਾਂਦੇ ਹਨ ਅਤੇ ਹਨੇਰੇ ਹੋਏ ਵਾਪਸ ਲਾਲੋ ਦੇ ਘਰ ਆਉਂਦੇ ਹਨ ਤਾਂ ਕਿ ਦੁਨੀਆ ਵਾਲੇ ਦੁਖੀ ਨਾ ਹੋਣ ਉਹਨਾਂ ਨੂੰ ਦੇਖ ਕੇ। ਪ
15 दिन बीत गए। तो मलक भागो ने ब्रह्म भोज किया। एमनाबाद शहर का जो राजा सी वो बहुत कठोर चित सी, ते परजा ने उसका ना इस करके उसका ना जालम खान पाया होया सी। वो पठान सी ते परजा उसनु जालम खान आखदी हुंदी सी। ते उसके मंत्री भी उस वर्गे ही सन। उन्हां विचों एक मंत्री मलक पागो सी जो बहुत रिश्वत खोर सी, गरीबां नूं भी नहीं सी बख्शदा और रिश्वत लै लै के उसने बहुत तन दौलत इकट्ठी कर रखी सी। जदों महाराज जी होरां नूं इत्थे रहिंदिआं 15 दिन हो गए तां मलक भागो ने ब्रह्म भोज किया। ब्रह्म भोज का मतलब हुंदा है कि वो भोजन जेड़े प्राणी ब्रह्म नूं प्रेम करदे हन जां ब्रह्म दा ज्ञान रखदे हन उन्हां नूं बहुत पवित्र भोजन बना के छकाउणा उसनूं ब्रह्म भोज आखदे। पर मंत्री सी अज्ञानी बिल्कुल, पर सियासत विच होण करके इसने की कीता कि ब्रह्म भोज तैयार करके सारे शहर नूं न्योंदा भेजिया। सिर्फ ब्रह्म नूं प्यार करन वालियां लई नहीं, चारे वर्णां नूं, खत्री ब्राह्मण शूद्र वैस सारियां नूं न्योंदा भेजिया तां कि दुनिया समझे कि मलक भागो नूं परमेश्वर जी दा ज्ञान होया होया है। उसनूं जात पात कुछ नहीं दिखिंदी ते वो एक परमेश्वर ही देखदा है सारियां विच। असल विच इस तरह नहीं सी, पर वो सियासत विच होण करके उसने सारियां नूं इस तरह न्योंदा भेजिया। ते ब्राह्मण सारे शहर विच न्योंदे दा टंडोरा पिटाया गया ते जो आस पास दे एरिए विच साधु फकीर रहिंदे सन उन्हां दे डेरियां ते एक ब्राह्मण नूं सद्दा देण लई भेजिया। जदों ब्राह्मण उन्हां साधु फकीरां दे डेरियां ते जा रहा सी तां रस्ते विच जंगल विच उसनूं महाराज जी होनी बैठे दिखाई दिते। वो पास चले गया, कहन लगा जी सारे शहर विच न्योंदा है, तुसी भी जाके ब्रह्म भोज छको और आनंद करो। महाराज जी कहंदे पंडित जी किसने न्योंदा दिता है सारे शहर विच? कहिंदा जी मलक भागो ने ब्रह्म भोज तैयार किया है और चारे वर्णा नूं न्योंदा दिता है, सारा शहर उसते कर गया होया है ब्रह्म भोज करन और सारे साधु फकीरां नूं भी उसने न्योंदा दिता है, ते तुसी भी जा के उसके घर ब्रह्म भोज करो, चारे वर्ण ही उत्थे आए हुए हैं। महाराज जी कहंदे जी असी फकीर लोग हाँ, साडा कोई वर्ण नहीं हुंदा,
ਅਸੀਂ ਕਿੰਨਾ ਵਿੱਚੋਂ ਹਾਂ, ਸਾਡਾ ਉੱਥੇ ਜਾਣਾ ਨਹੀਂ ਬਣਦਾ। ਬ੍ਰਾਹਮਣ ਕਹਿਣ ਲੱਗਾ ਕਿ ਤੂੰ ਕੋਈ ਰੋਹ ਰੀਤ ਮੰਨਦਾ ਨਹੀਂ ਹੈ, ਤਾਂ ਹੀ ਦੁਨੀਆਂ ਵਾਲੇ ਸਾਰੇ ਤੈਨੂੰ ਕੁਰਾਹੀਆ ਆਖਦੇ ਹਨ। ਤੂੰ ਦੁਨੀਆਂ ਦੇ ਰਾਹ 'ਤੇ ਚੱਲਦਾ ਨਹੀਂ ਹੈ। ਜੇ ਤੂੰ ਨਾ ਗਿਆ ਤਾਂ ਮਲਕ ਭਾਗੋ ਰੋਹ ਕਰੇਗਾ, ਔਰ ਫਿਰ ਕ੍ਰੋਧ ਵਿੱਚ ਆਏ ਮਤਾਂ ਤੈਨੂੰ ਨਗਰ ਵਿੱਚੋਂ ਹੀ ਕੱਢ ਦੇਵੇ। ਮੈਂ ਤੈਨੂੰ ਦੱਸ ਚੱਲਿਆ ਹਾਂ, ਅੱਗੇ ਜੋ ਤੇਰੀ ਖੁਸ਼ੀ ਹੈ ਉਹ ਕਰ। ਸ਼ਾਮ ਹੋ ਗਈ, ਹਨੇਰਾ ਹੋ ਗਿਆ। ਮਹਾਰਾਜ ਜੀ ਜੰਗਲ ਵਿੱਚੋਂ ਉੱਠ ਕੇ ਭਾਈ ਲਾਲੋ ਜੀ ਦੇ ਘਰ ਆ ਗਏ। ਸਾਰੇ ਸ਼ਹਿਰ ਨੇ ਆ ਕੇ ਮਲਕ ਭਾਗੋ ਦੇ ਘਰ ਬ੍ਰਹਮ ਪੂਜ ਕੀਤਾ, ਅਤੇ ਸ਼ਾਮ ਤੱਕ ਜਦੋਂ ਮਹਾਰਾਜ ਜੀ ਨਾ ਗਏ ਉੱਧਰ, ਤਾਂ ਪੰਡਿਤ ਮਲਕ ਭਾਗੋ ਨੂੰ ਕਹਿਣ ਲੱਗਾ ਜੀ ਉਹ ਨਾਨਕ ਤਪਾ ਜਿਹੜਾ ਹੈ ਜੀ, ਤਪਾ ਫਕੀਰਾਂ ਦੀ ਬੋਲੀ ਵਿੱਚ ਫਕੀਰ ਨੂੰ ਆਖਦੇ ਹਨ। ਇਹ ਫਕੀਰੀ ਬੋਲੀ ਵਿੱਚ ਤਪਾ ਫਕੀਰ ਨੂੰ ਆਖਦੇ। ਕਹਿੰਦਾ ਜੀ ਉਹ ਨਾਨਕ ਤਪਾ ਆਇਆ ਨਹੀਂ, ਕਿਉਂਕਿ ਉਹਨਾਂ ਦਿਨਾਂ ਵਿੱਚ ਬ੍ਰਾਹਮਣ ਹੀ ਸਨ ਜੋ ਦੁਨੀਆਂ ਨੂੰ ਪਰਮੇਸ਼ੁਰ ਜੀ ਬਾਰੇ ਦੱਸਦੇ, ਦੁਨੀਆਂ ਨੂੰ ਬਿਲਕੁਲ ਨਹੀਂ ਦੱਸਦੇ ਸਨ। ਉਹ ਆਖਦੇ ਸਨ ਕਿ ਪਰਮੇਸ਼ੁਰ ਜੀ ਬਾਰੇ ਜਾਣਨ ਦਾ ਸਿਰਫ ਬ੍ਰਾਹਮਣਾਂ ਨੂੰ ਹੀ ਹੱਕ ਹੈ, ਹੋਰ ਕਿਸੇ ਨੂੰ ਹੱਕ ਨਹੀਂ ਹੈ। ਅਤੇ ਜਦੋਂ ਬ੍ਰਾਹਮਣਾਂ ਨੇ ਸੁਣਿਆ ਮਹਾਰਾਜ ਜੀ ਹੁਣਾਂ ਦਾ ਆਉਣਾ, ਕਿ ਉਹ ਸਾਰਿਆਂ ਨੂੰ ਹੀ ਪਰਮੇਸ਼ੁਰ ਜੀ ਦਾ ਗਿਆਨ ਦਿੰਦੇ ਹਨ, ਸਾਰਿਆਂ ਆਖਦੇ ਹਨ ਕਿ ਸਾਰਿਆਂ ਨੂੰ ਹੱਕ ਹੈ ਉਹ ਪਰਮੇਸ਼ੁਰ ਨੂੰ ਮਿਲਣ ਦਾ, ਅਤੇ ਬ੍ਰਾਹਮਣ ਲੋਕ ਹੀ ਜ਼ਿਆਦਾ ਸਨ ਜਿਹੜੇ ਕੁਰਾਈਆ ਕੁਰਾਈਆ ਕਰਕੇ ਪੁਕਾਰਦੇ ਸਨ, ਕਿਉਂਕਿ ਉਹਨਾਂ ਦੇ ਧੰਦੇ ਵਿੱਚ ਮਹਾਰਾਜ ਜੀ ਖਰਾਬੀ ਕਰਦੇ ਸਨ। ਅਤੇ ਬ੍ਰਾਹਮਣ ਕਹਿਣ ਲੱਗਾ ਮਲਕ ਭਾਗੋ ਨੂੰ ਜੀ ਦੇਖ ਲਓ ਨਾਨਕ ਤਪਾ ਆਇਆ ਨਹੀਂ, ਬਹੁਤ ਹੰਕਾਰੀ ਹੈ, ਕਿਸੇ ਨੂੰ ਅੱਖ ਥੱਲੇ ਨਹੀਂ ਲਿਆਉਂਦਾ, ਸਾਰਾ ਸ਼ਹਿਰ ਆਇਆ ਹੈ, ਸਾਰੇ ਸਾਧੂ ਫਕੀਰ ਆਏ ਹਨ, ਪਰ ਉਹ ਨਹੀਂ ਆਇਆ। ਆਪ ਖੱਤਰੀ ਹੈ ਅਤੇ ਖੱਤਰੀ ਤਪਾ ਕਹਾਉਂਦਾ ਹੈ, ਅਤੇ ਲਾਲੋ ਸ਼ੂਦਰ ਦੇ ਘਰ ਦਾ ਅੰਨ ਖਾਂਦਾ ਹੈ, ਕੋਈ ਦੁਨੀਆਂ ਦੀ ਰੀਤ 'ਤੇ ਨਹੀਂ ਚੱਲਦਾ, ਕੁਰਾਈਆ, ਤਾਂ ਹੀ ਤਾਂ ਲੋਕ ਆਖਦੇ ਹਨ। ਅਤੇ ਹੁਣ ਵੀ ਤੁਹਾਡੇ ਕੋਲੋਂ ਵੀ ਨਹੀਂ ਡਰਦਾ, ਅਤੇ ਤੁਹਾਡੇ ਘਰ ਵੀ ਨਹੀਂ ਆਇਆ, ਬਾਕੀ ਸਭ ਦੁਨੀਆਂ ਆਈ ਹੈ। ਮਲਕ ਭਾਗੋ ਕਹਿੰਦਾ ਪੰਡਿਤ ਜੀ ਤੁਸਾਂ ਉਸਨੂੰ ਨਿਉਂਦਰਾ ਦਿੱਤਾ ਸੀ? ਕਹਿੰਦਾ ਜੀ ਮੈਂ ਉਸਨੂੰ ਆਉਣ ਵਾਸਤੇ ਬਾਰ ਬਾਰ ਕਿਹਾ ਸੀ, ਪਰ ਉਹ ਕਿਸੇ ਦੀ ਪਰਵਾਹ ਨਹੀਂ ਕਰਦਾ, ਤੁਹਾਡੇ ਕੋਲੋਂ ਵੀ ਨਹੀਂ ਡਰਦਾ। ਪੰਡਿਤ ਚਾਹੁੰਦਾ ਸੀ ਕਿ ਕਿਸ ਤਰ੍ਹਾਂ ਮਹਾਰਾਜ ਜੀ ਉੱਥੋਂ ਚਲੇ ਜਾਣ। ਮਲਕ ਭਾਗੋ ਨੂੰ ਇਸ ਤਰ੍ਹਾਂ ਦੀਆਂ ਪੰਡਿਤ ਦੀਆਂ ਗੱਲਾਂ ਸੁਣ ਕੇ ਕ੍ਰੋਧ ਆਇਆ, ਕਹਿਣ ਲੱਗਾ ਕਿ ਜਾ ਇੱਕ ਵਾਰ ਫਿਰ ਜਾ ਕੇ ਉਸਨੂੰ ਬੁਲਾ ਕੇ ਬੁਲਾਉਣ ਜਾ। ਪੰਡਿਤ ਭਾਈ ਲਾਲੋ ਜੀ ਦੇ ਘਰ ਅੱਗੇ ਖੜ੍ਹਾ ਹੋ ਕੇ ਉੱਚੀ ਸਾਰੀ ਕਹਿੰਦਾ ਭਾਈ ਲਾਲੋ ਨਾਨਕ ਤਪਾ ਇੱਥੇ ਹੈ। ਭਾਈ ਲਾਲੋ ਜੀ ਕਹਿੰਦੇ ਹਾਂ ਅੰਦਰ ਬੈਠੇ ਹਨ, ਤੈਨੂੰ ਕੀ ਕੰਮ ਹੈ ਉਹਨਾਂ ਤਾਈਂ? ਕਹਿੰਦਾ ਉਸਨੂੰ ਮਲਕ ਭਾਗੋ ਬੁਲਾਉਂਦਾ ਹੈ। ਮਹਾਰਾਜ ਜੀ ਅੰਦਰੋਂ ਉੱਠ ਕੇ ਬਾਹਰ ਆ ਗਏ। ਪੰਡਿਤ ਨੂੰ ਕਹਿਣ ਲੱਗੇ ਜੀ ਦੱਸੋ ਕਹਿੰਦੇ ਜੀ ਤੁਹਾਨੂੰ ਮੈਨੂੰ ਫਿਰ ਭੇਜਿਆ ਹੈ ਮਲਕ ਭਾਗੋ ਨੇ ਕਿ ਆ ਕੇ ਬ੍ਰਹਮ ਪੂਜ ਕਰੋ। ਮਹਾਰਾਜ ਜੀ ਕਹਿੰਦੇ ਅਸੀਂ ਨਹੀਂ ਜਾਣਦੇ ਕਿਸੇ ਮਲਕ ਭਾਗੋ ਨੂੰ ਕਿ ਉਹ ਕੌਣ ਹੈ, ਕਿੱਥੇ ਰਹਿੰਦਾ ਹੈ, ਸਾਡੀ ਕਿਸੇ ਨਾਲ ਕੋਈ ਸਾਂਝ ਨਹੀਂ ਹੈ, ਮਲਕ ਨਾਲ ਸਾਡੀ ਕੋਈ ਲੈਣ ਦੇਣ ਨਹੀਂ ਹੈ, ਖਬਰੇ ਉਹ ਸਾਨੂੰ ਕਿਉਂ ਬੁਲਾਉਂਦਾ ਹੈ? ਇੰਨਾ ਕਹਿ ਕੇ ਮਹਾਰਾਜ ਜੀ ਵਾਪਸ ਅੰਦਰ ਆ ਕੇ ਬੈਠ ਗਏ। ਪੰਡਿਤ ਨੇ ਜਾ ਕੇ ਮਲਕ ਭਾਗੋ ਨੂੰ ਕਿਹਾ ਜੀ ਉਹ ਆਖਦਾ ਹੈ ਮੈਂ ਨਹੀਂ ਜਾਣਦਾ ਕੌਣ ਮਲਕ ਭਾਗੋ ਹੈ, ਕਿੱਥੇ ਵੱਸਦਾ ਹੈ, ਅਤੇ ਉਹ ਤੁਹਾਡੇ ਤੁਹਾਨੂੰ ਬਹੁਤ ਕਠੋਰ ਅਤੇ ਨਿਰਾਦਰੀ ਵਾਲੇ ਸ਼ਬਦ ਬੋਲਦਾ ਸੀ ਅਤੇ ਬਹੁਤ ਹੰਕਾਰ ਵਿੱਚ ਹੈ, ਕਿਸੇ ਨੂੰ ਕੁਛ ਨਹੀਂ ਸਮਝਦਾ, ਤੁਹਾਡੇ ਬ੍ਰਹਮ ਭੋਜਨ ਦੇ ਵੀ ਉਹ ਕਈ ਨਾਂ ਰੱਖਦਾ ਹੈ। ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਮਲਕ ਨੂੰ ਬਹੁਤ ਕ੍ਰੋਧ ਆਇਆ। ਕਹਿਣ ਲੱਗਾ ਪੰਡਿਤ ਜੀ ਆਪਣੇ ਨਾਲ ਹੋਰ ਪ੍ਰਾਣੀ ਲੈ ਜਾਓ ਅਤੇ ਜੇ ਉਹ ਨਹੀਂ ਆਉਂਦਾ ਤਾਂ ਉਸਨੂੰ ਪਕੜ ਕੇ ਲਾਇਓ। ਬ੍ਰਾਹਮਣ ਨੇ ਚਾਰ ਬ੍ਰਾਹਮਣ ਆਪਣੇ ਨਾਲ ਹੋਰ ਲੈ ਜਾ ਕੇ ਫਿਰ ਆਵਾਜ਼ ਦਿੱਤੀ ਕਿ ਭਾਈ ਲਾਲੋ ਨਾਨਕ ਨੂੰ ਬਾਹਰ ਭੇਜੋ, ਨਹੀਂ ਤਾਂ ਆਦਮੀ ਆਏ ਹਨ ਇਹ ਪਕੜ ਕੇ ਲੈ ਜਾਣਗੇ। ਮਹਾਰਾਜ ਜੀ ਬਾਹਰ ਆ ਕੇ ਅਤੇ ਉਹਨਾਂ ਵੱਲ ਦੇਖ ਕੇ ਮੁਸਕਰਾਏ, ਕਹਿੰਦੇ ਜੀ ਅਸੀਂ ਪਹਿਲਾਂ ਹੀ ਪਕੜੇ ਹੋਏ ਹਾਂ, ਪਰਮੇਸ਼ੁਰ ਜੀ ਨੇ ਸਾਨੂੰ ਪਕੜਿਆ ਹੋਇਆ ਹੈ, ਚਲੋ ਆਪਾਂ ਚੱਲਦੇ ਹਾਂ। ਪੰਡਿਤਾਂ ਨੂੰ ਕੋਈ ਗਿਆਨ ਨਹੀਂ ਹੈ, ਮਹਾਰਾਜ ਜੀ ਦਾ ਕੋਈ ਸਤਿਕਾਰ ਨਹੀਂ ਕਰਦੇ, ਉਹਨਾਂ ਦੇ ਬਰਾਬਰ ਤੁਰਦੇ ਹਨ। ਮਲਕ ਭਾਗੋ ਦੇ ਘਰ ਆ ਕੇ ਕਹਿੰਦੇ ਜੀ ਨਾਨਕ ਤਪਾ ਆ ਗਿਆ ਹੈ। ਉਹ ਕਹਿੰਦਾ ਅੰਦਰ ਲੈ ਆਓ। ਮਹਾਰਾਜ ਜੀ ਅੰਦਰ ਚਲੇ ਗਏ। ਕਹਿੰਦਾ ਅਬੇ ਨਾਨਕ ਤੂੰ ਆਇਆ ਨਹੀਂ ਸੀ, ਤੈਨੂੰ ਨਿਉਂਦਰਾ ਭੇਜਿਆ ਸੀ। ਕਹਿੰਦੇ ਜੀ ਅਸੀਂ ਫਕੀਰ ਲੋਕ ਹਾਂ, ਸਾਡਾ ਕਿਸੇ 'ਤੇ ਦਾਅਵਾ ਨਹੀਂ ਹੈ, ਜਿਸ ਤਰ੍ਹਾਂ ਦੀ ਗੁਜ਼ਰ ਹੋਵੇ ਉਸ ਤਰ੍ਹਾਂ ਦਾ ਗੁਜ਼ਾਰ ਲੈਂਦੇ ਹਾਂ, ਲਾਲਚ ਨਹੀਂ ਕਰਦੇ, ਜੋ ਪਰਮੇਸ਼ੁਰ ਦੇਵੇ ਉਹ ਛਕ ਲੈਂਦੇ ਹਾਂ। ਕਹਿੰਦੇ ਤੂੰ ਮਲਕ ਕਹਿਣ ਲੱਗਾ ਤੂੰ ਆਪਣੇ ਆਪ ਨੂੰ ਅਖਵਾਉਣ ਦਾ ਤਪਾ ਹੈ, ਖੱਤਰੀ ਜਾਤ ਦਾ ਹੈ ਅਤੇ ਸ਼ੂਦਰ ਦੇ ਘਰ ਰਹਿੰਦਾ ਹੈ, ਔਰ ਮੇਰਾ ਬ੍ਰਹਮ ਪੂਜ ਨਹੀਂ ਕਰਨ ਆਇਆ, ਤੂੰ ਬਹੁਤ ਹੰਕਾਰ ਵਿੱਚ ਹੈ, ਕ੍ਰੋਧ ਦੇ ਵਚਨ ਬੋਲਦਾ ਹੈ। ਮਹਾਰਾਜ ਜੀ ਬਿਲਕੁਲ ਸ਼ਾਂਤ ਹਨ। ਕਹਿੰਦੇ ਮਲਕ ਜੀ ਹੁਣ ਆ ਗਏ ਹਾਂ, ਹੁਣ ਫਿਰ ਕੁਛ ਸ਼ਿਕਾਓ। ਮਲਕ ਨੇ ਕਿਹਾ ਕਿ ਨਾਨਕ ਜੀ ਨੂੰ ਭੋਜਨ ਛਕਾਓ, ਉੱਥੇ ਪਾਸ ਹੀ ਬੈਠੇ ਹਨ। ਮਹਾਰਾਜ ਜੀ ਮਲਕ ਦੇ ਕੋਲ ਬੈਠੇ ਹਨ ਅਤੇ ਕੜਾ ਪੂਰੀਆਂ ਹੋਰ ਅਨੇਕ ਤਰ੍ਹਾਂ ਦੇ ਪਕਵਾਨ ਬਣੇ ਹੋਏ ਹਨ। ਤੇ ਲਾਲੋ ਵੀ ਜਦੋਂ ਮਹਾਰਾਜ ਜੀ ਲਾਲੋ ਦੇ ਘਰ ਘਰੋਂ ਆਏ ਤਾਂ ਉਹ ਵੀ ਘਬਰਾ ਕੇ ਪਿੱਛੇ ਪਿੱਛੇ ਆ ਗਿਆ, ਡਰਦਾ ਕਿ ਪਤਾ ਨਹੀਂ ਮਲਕ ਕੀ ਆਖੇਗਾ ਮਹਾਰਾਜ ਜੀ ਨੂੰ। ਅਤੇ ਮਲਕ ਵੀ ਭਾਈ ਲਾਲੋ ਜੀ ਵੀ ਮਹਾਰਾਜ ਜੀ ਦੇ ਪਿੱਛੇ ਖਲੋਤੇ ਹਨ ਅਤੇ ਮਹਾਰਾਜ ਜੀ ਉਸ ਵੱਲ ਦੇਖ ਕੇ ਕਹਿੰਦੇ ਜਾਂ ਤੂੰ ਵੀ ਦੌੜ ਕੇ ਕੁਛ ਛਕਣ ਨੂੰ ਲੈ। ਭਾਈ ਲਾਲੋ ਦੌੜਿਆ ਘਰ ਆਇਆ ਔਰ ਜੋ ਬਾਜਰੇ ਦੀ ਰੋਟੀ ਵਧੀ ਪਈ ਸੀ ਉਹ ਦੌੜ ਕੇ ਲੈ ਗਿਆ। ਸਾਰੇ ਸ਼ਹਿਰ ਵਿੱਚ ਇਹ ਖਬਰ ਫੈਲ ਗਈ ਸੀ ਕਿ ਨਾਨਕ ਤੱਪੇ ਨੂੰ ਮਲਕ ਭਾਗੋ ਦੇ ਆਦਮੀ ਪਕੜ ਕੇ ਲੈ ਗਏ ਹਨ। ਅਤੇ ਇੱਕ ਤਮਾਸ਼ਾ ਜਿਹਾ, ਸਾਰੇ ਸ਼ਹਿਰ ਦੇ ਲੋਕ ਉੱਥੇ ਇਕੱਠੇ ਹੋ ਗਏ ਕਿ ਦੇਖੀਏ ਕੀ ਹੁੰਦਾ ਹੈ। ਮਹਾਰਾਜ ਜੀ ਹੁਣਾਂ ਨੇ ਭਾਈ ਲਾਲੋ ਕੋਲੋਂ ਬਾਜਰੇ ਦੀ ਰੋਟੀ ਲੈ ਲਈ, ਸੱਜੇ ਹੱਥ ਵਿੱਚ ਉਹ ਬਾਜਰੇ ਦੀ ਰੋਟੀ ਲਈ ਅਤੇ ਖੱਬੇ ਹੱਥ ਵਿੱਚ ਮਲਕ ਭਾਗੋ ਦੀਆਂ ਪੂਰੀਆਂ। ਦੋਹਾਂ ਹੱਥਾਂ ਨੂੰ ਚਪੀੜਿਆ ਅਤੇ ਇੱਕ ਵਿੱਚੋਂ ਖੂਨ ਦੀ ਤਾਰ ਵੱਗ ਕੇ ਥੱਲੇ ਜ਼ਮੀਨ 'ਤੇ ਡਿੱਗੀ ਅਤੇ ਦੂਸਰੇ ਵਿੱਚੋਂ ਦੁੱਧ ਦੀ। ਅਤੇ ਮਹਾਰਾਜ ਜੀ ਜਿਉਂ ਜਿਉਂ ਹੱਥ ਚਪੀੜਨ ਤਿਉਂ ਤਿਉਂ ਹੋਰ ਜ਼ਿਆਦਾ ਸੱਜੇ ਹੱਥ ਵਿੱਚੋਂ ਦੁੱਧ ਨਿਕਲੇ, ਸੱਜੇ ਹੱਥ ਦੇ ਭੋਜਨ ਵਿੱਚੋਂ ਅਤੇ ਖੱਬੇ ਹੱਥ ਦੀਆਂ ਪੂਰੀਆਂ ਵਿੱਚੋਂ ਖੂਨ। ਸਭ ਲੋਕ ਦੇਖ ਕੇ ਅਸਚਰਜ ਚਕਿੱਤਰ ਹੋ ਰਹੇ ਹਨ, ਚਕਿਰਤ ਹੋ ਰਹੇ ਹਨ। ਫਿਰ ਮਹਾਰਾਜ ਜੀ ਮਲਕ ਭਾਗੋ ਨੂੰ ਕਹਿੰਦੇ ਇਹ ਭੋਜਨ ਤੁਸਾਂ ਨੇ ਪਾਪ ਦੀ ਕਮਾਈ ਦਾ ਬਣਾਇਆ ਹੈ, ਆਹ ਤੁਹਾਡਾ ਬ੍ਰਹਮ ਭੋਜ ਹੈ, ਤੁਸੀਂ ਆਹ ਖਵਾਉਂਦੇ ਹੋ ਲੋਕਾਂ ਨੂੰ, ਇਹ ਤੁਸਾਂ ਮੈਨੂੰ ਖਵਾਉਣਾ ਸੀ, ਲੋਕਾਂ ਦਾ ਖੂਨ ਨਿਚੋੜਿਆ ਹੋਇਆ ਹੈ ਤੁਸੀਂ, ਅਤੇ ਤੁਹਾਡਾ ਇਹ ਭੋਜਨ ਖਾ ਕੇ ਮਤ ਮਲੀਨ ਹੋ ਜਾਂਦੀ ਹੈ, ਜੋ ਵੀ ਇਹ ਭੋਜਨ ਤੁਹਾਡਾ ਖਾਏਗਾ ਉਸ ਦੇ ਪੁੰਨ ਨਾਸ ਹੋ ਜਾਂਦੇ ਹਨ, ਪਰਮੇਸ਼ੁਰ ਜੀ ਨਾਲ ਲਿਵ ਨਹੀਂ ਲੱਗਦੀ, ਉਸਦਾ ਰੰਗ ਨਹੀਂ ਚੜ੍ਹ ਸਕਦਾ, ਇਹ ਕੋਈ ਬ੍ਰਹਮ ਭੋਜ ਹੈ, ਇਸ ਦਾ ਨਾਂ ਪਾਪ ਭੋਜ ਰੱਖਣਾ ਚਾਹੀਦਾ ਸੀ ਤੁਹਾਨੂੰ। ਬ੍ਰਹਮ ਭੋਜ ਤੇ ਭਾਈ ਲਾਲੋ ਜੀ ਦਾ ਹੈ ਜੋ ਸਾਰਾ ਦਿਨ ਕਿਰਤ ਕਰਦੇ ਹਨ, ਨਾਮ ਜਪਦੇ ਹਨ ਅਤੇ ਉਸ ਪਰਮੇਸ਼ੁਰ ਜੀ ਨਾਲ ਪ੍ਰੇਮ ਕਰਦੇ, ਉਸਦੇ ਘਰ ਨਿੱਤ ਬ੍ਰਹਮ ਭੋਜ ਹੁੰਦਾ ਹੈ, ਅਸੀਂ ਉਹ ਛਕਦੇ ਹਾਂ। ਮਲਕ ਨੂੰ ਬਹੁਤ ਕ੍ਰੋਧ ਅੰਦਰ ਚੜਿਆ ਹੈ ਪਰ ਬਾਹਰ ਦਿਖਾ ਨਹੀਂ ਸਕਦਾ। ਕੁਛ ਬੋਲਦਾ ਨਹੀਂ ਹੈ ਪਰ ਮਹਾਰਾਜ ਜੀ ਤੇ ਬਹੁਤ ਨਾਰਾਜ਼ ਹੈ ਅੰਦਰੋਂ ਕਿ ਸਾਰੀ ਦੁਨੀਆ ਵਿੱਚ ਮੇਰੀ ਬੇਇੱਜ਼ਤੀ ਕੀਤੀ ਹੈ। ਉੱਥੋਂ ਮਹਾਰਾਜ ਜੀ ਉੱਠ ਕੇ ਬਾਹਰ ਆ ਗਏ ਤੇ ਸਾਰੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਚਮਕ ਰਹੇ ਹਨ ਜਿਸ ਤਰ੍ਹਾਂ ਗਿਆਨ ਦਾ ਸੂਰਜ ਹੁੰਦਾ ਹੈ।